ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਹਾਜ਼ਰੀਨ, ਜਦੋਂ COVID-19 ਦੀ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਡਾਕਟਰ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਅਣਜਨਮੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਖਾਸ ਫਿਕਰ ਵਿੱਚ ਸਨ। ਪਰ ਤਕਰੀਬਨ 1 ਸਾਲ ਬਾਅਦ ਜਦੋਂ ਟੀਕਿਆਂ ਦੁਆਰਾ ਕਈ ਕਮਜ਼ੋਰ ਲੋਕਾਂ ਦੀ ਸਿਹਤ ਹੁਣ ਸੰਭਾਲੀ ਜਾ ਚੁੱਕੀ ਹੈ, ਡਾਕਟਰ ਗਰਭਵਤੀ ਅਤੇ ਗਰਭ ਧਾਰਨ ਕਰਨ ਜਾ ਰਹੀਆਂ ਔਰਤਾਂ ਨੂੰ ਲਾਗ ਰੋਕੂ ਟੀਕੇ ਲਗਵਾਉਣ ਦੀ ਪੁਰਜ਼ੋਰ ਅਪੀਲ ਕਰ ਰਹੇ ਨੇ। ਲੋ, ਇਸ ਬਾਬਤ ਹੋਰ ਜਾਣਕਾਰੀ ਪੇਸ਼ ਹੈ MP ਸਿੰਘ ਕੋਲੋਂ। ਆਮ ਹਾਲਾਤਾਂ ਵਿੱਚ ਵੀ ਗਰਭਵਤੀ ਔਰਤਾਂ ਦੀ ਸਿਹਤ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ, ਪਰ ਸੰਸਾਰ ਭਰ ਵਿੱਚ ਫੈਲੇ ਕਰੋਨਾ ਵਾਇਰਸ ਕਾਰਨ ਮਾਹਰ ਇਹਨਾਂ ਗਰਭਵਤੀ ਔਰਤਾਂ ਨੂੰ ਜ਼ਰੂਰਤ ਤੋਂ ਵੀ ਜ਼ਿਆਦਾ ਸਾਵਧਾਨੀਆਂ ਵਰਤਣ ਦੀ ਅਪੀਲ ਕਰ ਰਹੇ ਨੇ। ਦਾ ਰਾਇਲ ਆਸਟ੍ਰੇਲੀਅਨ ਐਂਡ ਨਿਊਜ਼ੀਲੈਂਡ ਕਾਲਜ ਆਫ ਓਬਸਟੇਟਰੀਸ਼ੀਅਨ ਐਂਡ ਗਾਇਨੇਕੋਲੋਜਿਸਟ ਦੇ ਪ੍ਰਧਾਨ ਡਾਕਟਰ ਵਿਜੇ ਰੌਸ਼ ਕਹਿੰਦੇ ਹਨ ਕਿ COVID-19 ਦੀ ਵੈਕਸੀਨ ਲਗਵਾਉਣ ਨਾਲ ਮਾਂ ਅਤੇ ਜਨਮ ਲੈਣ ਵਾਲੇ ਬੱਚੇ ਦੋਹਾਂ ਨੂੰ ਹੀ ਅਣਲੋੜੀਂਦੇ ਸਿਹਤ ਮਸਲਿਆਂ ਤੋਂ ਛੁਟਕਾਰਾ ਮਿਲ ਸਕਦਾ ਹੈ।
That's the most important message to get across, which is that COVID-19 and pregnancy is bad. So then, while we do have some treatments for COVID, ultimately the only thing you can do is not get the disease. And the only thing that we've got now is to reduce your risk of developing the disease is vaccination.
ਪਿਛਲੇ ਸਾਲ ਕੋਰੋਨਾ ਵਾਇਰਸ ਦੇ ਫੈਲਾਅ ਤੋਂ ਹੀ ਯੂਨੀਵਰਸਿਟੀ ਆਫ ਮੈਲਬਨ ਦੇ ਖੋਜਕਰਤਾ ਡਾਕਟਰ ਕਲੇਅਰ ਵਾਈਟ ਹੈਡ ਅਨੁਸਾਰ ਸਿਹਤ ਮਾਹਰਾਂ ਨੇ ਗਰਭਵਤੀ ਔਰਤਾਂ ਉੱਤੇ ਆਪਣਾ ਧਿਆਨ ਕੁਝ ਜ਼ਿਆਦਾ ਹੀ ਕੇਂਦਰਿਤ ਕਰ ਦਿੱਤਾ ਸੀ।
Yes, as obstetricians, we're really very worried about COVID-19 in pregnancy, and especially this year with the Delta variant. And the problem is, if you do get COVID-19 in pregnancy, that many women will become severely unwell. Not all, some will stay at home with just a mild disease, but about 1 in 3 women will need to be admitted to a hospital for extra help and support because they're unwell from the disease itself.
ਡਾਕਟਰ ਵਾਈਟਹੈਡ ਕਹਿੰਦੇ ਹਨ ਕਿ ਜਿਹੜੇ ਲੋਕ ਕਿਸੇ ਇੱਕ ਖਾਸ ਕਾਰਨ ਕਰਕੇ ਹਸਪਤਾਲਾਂ ਵਿੱਚ ਦਾਖਲ ਹੁੰਦੇ ਹਨ, ਉਹਨਾਂ ਵਿੱਚ ਕਈ ਹੋਰ ਮਸਲੇ ਵੀ ਪੈਦਾ ਹੋ ਜਾਂਦੇ ਹਨ। 3 ਵਿੱਚੋਂ ਇੱਕ ਔਰਤ ਨੂੰ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਸਾਹ ਲੈਣ ਲਈ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ, ਅਤੇ 7 ਵਿੱਚੋਂ ਇੱਕ ਔਰਤ ਨੂੰ ਤਾਂ ਇੰਟੈਂਸਿਵ ਕੇਅਰ ਯੂਨਿਟ ਵਿੱਚ ਵੀ ਦਾਖਲ ਹੋਣਾ ਪੈਂਦਾ ਹੈ।
If they're in an intensive care unit, about half of them will have to have a breathing tube put down and be connected to a ventilator to help them to breathe. So this is a very severe disease for some women in pregnancy. There's also certain groups of women that we're more worried about getting infected. And so this is often women that have other medical problems that they may have had before they were pregnant. And these are common things such as diabetes or high blood pressure or being overweight. But we also know that women from ethnic minority backgrounds, migrant backgrounds, are at higher risk. So about half of the women that are ending up in hospital come from these kind of backgrounds.
ਡਾਕਟਰ ਰੋਸ਼ ਇਸ ਗੱਲ 'ਤੇ ਵੀ ਹੈਰਾਨ ਹਨ ਕਿ ਪ੍ਰਵਾਸੀ ਔਰਤਾਂ ਵਿੱਚ ਸਿਹਤ ਵਾਲੇ ਖਤਰੇ ਜ਼ਿਆਦਾ ਕਿਉਂ ਹੁੰਦੇ ਹਨ। ਨਾਲ ਹੀ ਸੁਝਾਅ ਵਜੋਂ ਕਹਿੰਦੇ ਹਨ ਕਿ ਗੱਲਬਾਤ ਅਤੇ ਜਾਣਕਾਰੀ ਫੈਲਾਉਣ ਦੇ ਤਰੀਕਿਆਂ ਨੂੰ ਹੋਰ ਸੁਧਾਰਨ ਨਾਲ ਹਾਲਾਤ ਪਹਿਲਾਂ ਨਾਲੋਂ ਵਧੀਆ ਹੋ ਸਕਦੇ ਨੇ।
I think that's a lesson for all of us in medicine, which is that we use the language that we're comfortable with, and in Australia we use the language of the dominant culture, English, the way that we speak it, the way that we describe things, the way that we communicate information, and we don't take into account that there are many, many people in Australia who come from many, many backgrounds, and that the way that information is communicated needs to be adjusted according to whom you're talking to.
ਮੋਨਾਸ਼ ਯੂਨੀਵਰਸਿਟੀ ਦੀ ਲਾਗਾਂ ਵਾਲੇ ਰੋਗਾਂ ਦੀ ਮਾਹਰ ਪ੍ਰੋਫੈਸਰ ਮਿਸ਼ਲ ਗਾਇਲਸ ਕਹਿੰਦੀ ਹੈ ਕਿ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੀਆਂ ਜ਼ਿਆਦਾਤਰ ਔਰਤਾਂ ਨੇ ਲਾਗ ਰੋਕੂ ਟੀਕੇ ਨਹੀਂ ਲਗਵਾਏ ਹੁੰਦੇ। ਫੈਡਰਲ ਸਿਹਤ ਵਿਭਾਗ ਦੀ ਵੈਬਸਾਈਟ ਅਨੁਸਾਰ ਗਰਭਵਤੀ ਔਰਤਾਂ ਨੂੰ ਜ਼ਿਆਦਾਤਰ mRNA ਵਾਲੇ ਟੀਕੇ ਹੀ ਲਗਾਏ ਜਾਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਫਾਈਜ਼ਰ ਦਾ ਟੀਕਾ ਸਭ ਤੋਂ ਉੱਪਰ ਹੈ। ਇਸ ਸਮੇਂ ਜਦੋਂ ਮੋਡਰਨਾ ਟੀਕਾ ਵੀ ਉਪਲਬਧ ਹੋ ਚੁੱਕਾ ਹੈ, ਪ੍ਰੋਫੈਸਰ ਗਾਇਲਸ ਕਹਿੰਦੀ ਹੈ ਕਿ ਗਰਭਵਤੀ ਔਰਤਾਂ ਨੂੰ ਇਸ ਟੀਕੇ ਦੇ ਸਾਈਡ ਇਫੈਕਟਸ ਬਾਰੇ ਵੀ ਜ਼ਿਆਦਾ ਫਿਕਰਮੰਦ ਨਹੀਂ ਹੋਣਾ ਚਾਹੀਦਾ।
these vaccines have been given to thousands and thousands and thousands of pregnant women all around the world. So when we talk about giving them to pregnant women, it's not just a handful, it's not a few hundred, it's many thousands of pregnant women.
ਪ੍ਰੋਫੈਸਰ ਗਾਇਲਸ ਇਹ ਵੀ ਸਾਫ਼ ਕਰਦੀ ਹੈ ਕਿ ਐਮ ਆਰ ਐਨ ਏ ਦੇ ਟੀਕੇ ਆਪਣੇ ਆਪ ਵਿੱਚ ਲਾਗ ਫੈਲਾਉਣ ਵਾਲੇ ਨਹੀਂ ਹੁੰਦੇ। ਨਾਲ ਹੀ ਇਹ ਵੀ ਦੱਸਿਆ ਕਿ ਬੇਸ਼ੱਕ ਕੋਵਿਡ 19 ਦੀਆਂ ਦਵਾਈਆਂ ਅਜੇ ਨਵੀਆਂ ਹਨ, ਪਰ ਇਹਨਾਂ ਦੀ ਕਾਰਜਸ਼ੈਲੀ ਬਾਰੇ ਮਾਹਰਾਂ ਨੂੰ ਪੂਰਾ ਗਿਆਨ ਹੋ ਚੁੱਕਾ ਹੈ।
When you've made the protein, the mRNA is destroyed. It's broken down. And that's really important because I think a lot of people worry that that could be incorporated into the DNA of their cell. And that's impossible with this vaccine. So a couple of really key points is the vaccine doesn't cross the placenta. So if you're pregnant and you're worried about what the vaccine might do to your baby, the vaccine doesn't reach your baby. The vaccine goes into your muscle cells and then is destroyed.
ਉਹ ਇਹ ਵੀ ਸਾਫ਼ ਤੌਰ 'ਤੇ ਦੱਸਣਾ ਚਾਹੁੰਦੇ ਹਨ ਕਿ ਮਾਂ ਦੇ ਗਰਭ ਵਿਚਲੇ ਬੱਚੇ ਸਿਰਫ਼ ਮਾਂ ਦੇ ਸਰੀਰ ਤੋਂ ਹੀ ਐਂਟੀਬਾਡੀਜ਼ ਲੈਂਦੇ ਹਨ।
The antibodies, however, which are really important for protection, they can reach your baby, but that's a good thing. They can cross the placenta and they may protect the baby. They can also be expressed in breast milk.
ਵਿਦੇਸ਼ਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਵਿਡ 19 ਨਾਲ ਪੀੜਤ ਗਰਭਵਤੀ ਔਰਤਾਂ ਵਿੱਚ ਪ੍ਰੀਮੈਚਿਓਰ ਡਿਲੀਵਰੀ ਅਤੇ ਸਟਿਲ ਬਰਥ ਵਰਗੀਆਂ ਸਮੱਸਿਆਵਾਂ ਕੁਝ ਜ਼ਿਆਦਾ ਹੀ ਪਾਈਆਂ ਜਾਂਦੀਆਂ ਨੇ। ਜਣੇਪੇ ਸਮੇਂ ਵੀ ਬੱਚਿਆਂ ਵਿੱਚ ਜ਼ਿਆਦਾ ਪਰੇਸ਼ਾਨੀ ਦੇਖੀ ਜਾਂਦੀ ਹੈ ਅਤੇ ਉਹਨਾਂ ਨੂੰ ਜਨਮ ਤੋਂ ਬਾਅਦ ਇੰਟੈਂਸਿਵ ਕੇਅਰ ਵਿੱਚ ਵੀ ਰੱਖਣਾ ਪੈਂਦਾ ਹੈ। ਦਾ ਰਾਇਲ ਆਸਟ੍ਰੇਲੀਅਨ ਐਂਡ ਨਿਊਜ਼ੀਲੈਂਡ ਕਾਲਜ ਆਫ ਆਬਸਟੇਟ੍ਰੀਸ਼ੀਅਨ ਐਂਡ ਗਾਇਨੇਕੋਲੋਜਿਸਟ ਦੀ ਮਾਹਰ ਡਾਕਟਰ ਨਿਸ਼ਾ ਖੋਟ ਕਹਿੰਦੀ ਹੈ ਕਿ ਆਸਟ੍ਰੇਲੀਅਨ ਮਾਵਾਂ ਬਹੁਤ ਕਿਸਮਤ ਵਾਲੀਆਂ ਹਨ ਕਿਉਂਕਿ ਉਹਨਾਂ ਨੇ ਸੰਸਾਰ ਦੇ ਬਾਕੀ ਹਿੱਸੇ ਵਿੱਚ ਫੈਲੀ ਹੋਈ ਭਿਆਨਕ ਮਹਾਮਾਰੀ ਦਾ ਸਾਹਮਣਾ ਨਹੀਂ ਕੀਤਾ ਹੈ।
I really feel sometimes that we in Australia are very fortunate that we can use this data where there have been really bad waves of coronavirus both in the US and the UK where thousands upon thousands, hundreds of thousands of women have been vaccinated now using the mRNA vaccines. And all the data that we have from these studies shows that the vaccine is safe in terms of things that mothers worry about. Will this increase my risk of having a miscarriage? Will this increase the risk of going into labor before term? Will this increase the risk of stillbirth? And none of those are true.
ਉਹ ਇਹ ਵੀ ਕਹਿੰਦੀ ਹੈ ਕਿ ਲਗਭਗ ਸਾਰੇ ਹੀ ਟੀਕਿਆਂ ਤੋਂ ਬਾਅਦ ਕੁਝ ਨਾ ਕੁਝ ਪਰੇਸ਼ਾਨੀਆਂ ਜਿਵੇਂ ਬਾਂਹ ਵਿੱਚ ਦਰਦ, ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿਚਲਾ ਦਰਦ ਆਦਿ ਤਾਂ ਹੁੰਦੀਆਂ ਹੀ ਹਨ, ਪਰ ਇਹਨਾਂ ਟੀਕਿਆਂ ਨੂੰ ਲਗਵਾਉਣ ਤੋਂ 48 ਘੰਟਿਆਂ ਤੋਂ ਬਾਅਦ ਇਹ ਸਮੱਸਿਆਵਾਂ ਠੀਕ ਵੀ ਹੋ ਜਾਂਦੀਆਂ ਨੇ। ਦੋਸਤੋ, ਇਹ ਵੀ ਗੌਰ ਕਰਨ ਵਾਲਾ ਹੈ ਕਿ ਸਿਰਫ਼ ਗਰਭਵਤੀ ਔਰਤਾਂ ਨੂੰ ਹੀ ਟੀਕੇ ਲਗਵਾਉਣੇ ਜ਼ਰੂਰੀ ਨਹੀਂ ਹੁੰਦੇ, ਬਲਕਿ ਮਰਸੀ ਹੌਸਪੀਟਲ ਫੋਰ ਵਿਮੈਨ ਦੀ ਡਾਕਟਰ ਐਲੀਸਨ ਫੂੰਗ ਦੇ ਅਨੁਸਾਰ ਉਹਨਾਂ ਸਾਰੇ ਜੋੜਿਆਂ ਨੂੰ ਵੀ ਟੀਕੇ ਲਗਾਉਣੇ ਚਾਹੀਦੇ ਹਨ ਜੋ ਭਵਿੱਖ ਵਿੱਚ ਗਰਭ ਧਾਰਨ ਕਰਨ ਦੇ ਇੱਛੁਕ ਹਨ।
The mRNA is destroyed very quickly afterwards, so there is no need for women who have been vaccinated and then to delay pregnancy for any duration of time. We also know that there doesn't seem to be any evidence from the many, many women who have been vaccinated of any effects on their fertility. In addition, some people are very concerned about their partners being vaccinated when they're planning pregnancy, and once again, I want to reassure them that there don't seem to be any effects on their partners.
ਅਜਿਹਾ ਹੀ ਜ਼ਰੂਰੀ ਹੈ ਉਹਨਾਂ ਨਵੀਆਂ ਬਣੀਆਂ ਮਾਵਾਂ ਲਈ ਵੀ ਜੋ ਆਪਣੇ ਬਾਲਾਂ ਨੂੰ ਦੁੱਧ ਚੁੰਘਾ ਰਹੀਆਂ ਹਨ, ਤਾਂ ਕਿ ਉਹਨਾਂ ਦੇ ਸਰੀਰ ਵਿੱਚੋਂ ਦੀ ਹੋ ਕੇ ਐਂਟੀਬਾਡੀਜ਼ ਨਵੇਂ ਘਰ ਆਏ ਮਹਿਮਾਨ ਤੱਕ ਵੀ ਪਹੁੰਚ ਸਕਣ। ਦੋਸਤੋ, SBS ਨਿਊਜ਼ ਦੀ ਸੋਫੀਆ ਪੈਟ੍ਰੋਵਿਕ ਦੀ ਮਦਦ ਨਾਲ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਤੱਕ ਪਹੁੰਚਾਈ MP ਸਿੰਘ ਨੇ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।